ਵੰਡੌਤ ਬੰਦਨ ਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਮ ਮੈਲੇ ਤੁਮੇ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਮਾਧਵ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਨ ਹੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਤੇਰਿਆਂ ਭਗਤਾਂ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਸਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਅਸਥਾਨ 'ਤੇ ਸਿੱਖ ਧਰਮ ਦੀ ਮਾਇਆ ਨਾਜ ਹਸਤੀ ਖਲਕਤ ਦੀ ਸੇਵਾ ਦੇ ਮੁਜੱਸਮੇ ਮਹਾਨ ਪਰਉਪਕਾਰੀ ਜੀਉੜੇ ਸ਼੍ਰੀਮਾਨ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਰਾਗੀ ਸਿੰਘਾਂ ਦੀ ਰਸਨਾ ਤੋਂ ਹਜ਼ੂਰ ਦੀ ਸ਼੍ਰੀ ਮੁੱਖ ਵਾਕ ਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਹੁਣ ਕੁਝ ਸਮੇਂ ਵਾਸਤੇ ਆਪ ਸੰਗਤ ਦੇ ਦਰਸ਼ਨ ਕਰਨ ਲਈ ਕਥਾ ਰੂਪ ਵਿੱਚ ਦਾਸ ਨੂੰ ਸਮਾਂ ਪ੍ਰਾਪਤ ਹੋਇਆ ਹੈ। ਆਓ ਗੁਰਮਤਿ ਦੀ ਰੋਸ਼ਨੀ ਵਿੱਚ ਕੁਛ ਵਿਚਾਰਾਂ ਕਰੀਏ ਜਿਨ੍ਹਾਂ ਤੋਂ ਸਾਨੂੰ ਸੇਧ ਪ੍ਰਾਪਤ ਹੋਵੇ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਾਣੀ ਮਾਤਰ ਜਾਂ ਖਾਲਕ ਦੀ ਇਹ ਸਾਜੀ ਹੋਈ ਖਲਕਤ ਦੀ ਸੇਵਾ ਕਰਨ ਦੀ ਜਿਹੜੀ ਮਹਾਨਤਾ ਹੈ ਉਹ ਬਹੁਤ ਲਿਖੀ ਹੋਈ ਹੈ। ਸਾਰੇ ਧਰਮਾਂ ਦੇ ਅੰਦਰ ਹੀ ਖਲਕਤ ਦੀ ਸੇਵਾ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ, ਕਿਉਂਕਿ ਇਸ ਖਲਕਤ ਦਾ ਖਾਲਕ, ਇਸ ਸ੍ਰਿਸ਼ਟੀ ਦਾ ਰਚੇਤਾ ਅਕਾਲ ਪੁਰਖ ਪਰਮਾਤਮਾ ਵੀ ਇਸ ਖਲਕਤ ਦੇ ਵਿੱਚ ਹੀ ਮੌਜੂਦ ਹੈ। ਸਾਡੇ ਸਤਿਗੁਰਾਂ ਤਾਂ ਇੱਥੋਂ ਤੱਕ ਸਾਨੂੰ ਸਿੱਖਿਆ ਦਿੱਤੀ ਹੈ ਕਿ ਜੇ ਤੁਹਾਡਾ ਕੋਈ ਬੁਰਾ ਵੀ ਕਰੇ ਤਾਂ ਉਹਦਾ ਵੀ ਭਲਾ ਕਰੋ ਜਿੰਨਾ ਹੋ ਸਕੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਫਰੀਦਾ ਖਾਲਕ ਖਲਕ ਮੈਂ ਖਲਕ ਵਾਸਾ ਰੱਬ ਮਾਹ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਫਿਰ ਦਿਲਾਂ ਨੂੰ ਜਿੱਤਣ ਦਾ ਉਪਦੇਸ਼ ਸਤਿਗੁਰੂ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਫਿੱਕਾ ਨਾ ਗਲਾਏ, ਗਲਾਏ ਮੈਣੇ ਬੋਲਣਾ, ਇੱਕ ਵੀ ਫਿੱਕਾ ਫਿਕਰਾ, ਇੱਕ ਵੀ ਫਿੱਕਾ ਬਚਨ ਨਾ ਬੋਲ ਕਿਸੇ ਦੇ ਤਾਂ ਹੀ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਠਾਹੇ, ਠਾਹੇ ਮੈਨੇ ਢਾਉਣਾ, ਹਿਆਓ ਮੈਨੇ ਹਿਰਦਾ, ਕਿਸੇ ਦਾ ਹਿਰਦਾ ਨਾ ਢਾਈ, ਮਾਣਕ ਸਭ ਅਮੁੱਲ ਵੇ, ਸਾਰੇ ਅਮੋਲਕ ਮਾਣਕਾਂ ਦੀ ਨਿਆਈ ਹਨ ਕਿਉਂਕਿ ਪਰਮਾਤਮਾ ਦੇ ਸਾਜੇ ਹੋਏ ਨੇ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਠਾਹਣ ਢਾਉਣਾ ਮੂਲ ਉਕਾਈ, ਮਚਾਂਗਵਾ ਮੈਨੇ ਬਿਲਕੁਲ ਚੰਗਾ ਨਹੀਂ, ਕਿਸੇ ਦਾ ਦਿਲ ਢਾਉਣਾ ਬਿਲਕੁਲ ਚੰਗਾ ਨਹੀਂ। ਜੇ ਤੋਂ ਪਿਰੀਆ ਦੀ ਸਿੱਖ, ਹਿਆਉ ਨਾ ਠਾਹੇ ਕਹੀ ਦਾ, ਜੇ ਪਿਆਰੇ ਅਕਾਲ ਪੁਰਖ ਦੇ ਮਿਲਣ ਦੀ ਸਿੱਖ ਹੈ, ਤਮੰਨਾ ਹੈ, ਸਧਰ ਹੈ, ਇੱਛਾ ਹੈ, ਤਾਂ ਸੱਜਣਾ ਕਿਸੇ ਦਾ ਦਿਲ ਨਾ ਢਾਈ। ਰੱਬ ਪਰਮਾਤਮਾ ਦਿਲਾਂ ਵਿੱਚ ਨਿਵਾਸ ਕਰ ਰਿਹਾ ਹੈ, ਇਸ ਕਰਕੇ ਸਾਰੇ ਉਹਦੇ ਹੁਕਮ ਉਹਦੀ ਜੋਤ ਦੀ ਸੱਤਾ ਵਿੱਚ ਪਰੋਤੇ ਹੋਏ ਮਣਕੇ ਹਨ। ਰਹੋ ਵਿਚਾਰ, ਗੁਰੂ ਮਹਾਰਾਜ ਦੇ 10 ਰੂਪਾਂ ਦੇ ਇਤਿਹਾਸ ਵਿੱਚੋਂ ਕੁਝ ਉਦਾਹਰਣਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਅਧਿਆਤਮਿਕ ਤੌਰ 'ਤੇ ਕੰਗਲੇ ਸਨ, ਗਰੀਬ ਸਨ, ਰੰਕ ਸਨ, ਉਹਨਾਂ ਦਾ ਵੀ ਭਲਾ ਕਰਦੇ ਰਹੇ ਥਾਵਾਂ ਥਾਵਾਂ 'ਤੇ ਜਾ ਕੇ। ਸਰੀਰਕ ਤੌਰ 'ਤੇ ਵੀ ਜਿਹੜੇ ਲੋਕ ਬਿਮਾਰੀਆਂ ਦੇ ਗ੍ਰਸੇ ਹੋਏ ਸਨ, ਗਰੀਬੀ ਦੇ ਮੁਫਲਸ ਦੇ ਗ੍ਰਸੇ ਹੋਏ ਸਨ, ਬਿਮਾਰੀਆਂ ਦੇ ਗ੍ਰਸੇ ਹੋਏ ਸਨ, ਉਹਨਾਂ ਦੇ ਪਾਸ ਜਾ ਕੇ ਵੀ ਉਹਨਾਂ ਦਾ ਭਲਾ ਕਰਦੇ ਰਹੇ ਨੇ। ਪਹਿਲੇ ਜਾਮੇ ਦੀ ਸਾਖੀ ਹੈ ਮਿੰਟ ਗੁਮਰੀ ਜ਼ਿਲ੍ਹਾ ਜਿਹੜਾ ਪਾਕਿਸਤਾਨ ਵਿੱਚ ਹੈ, ਇਸ ਦੇ ਵਿੱਚ ਇੱਕ ਨਗਰ ਹੈ ਦੀਪਾਲਪੁਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਨਗਰ ਵਿੱਚ ਗਏ, ਜਿੱਥੇ ਜਾ ਕੇ ਹਜ਼ੂਰ ਬੈਠਣ ਪਿੰਡ ਦੇ ਲੋਕ ਆ ਜਾਣ ਵੀ ਤੁਸੀਂ ਦਿਨੇ ਸਾਧਾਂ ਵਾਲਾ ਲਿਬਾਸ ਪਾ ਕੇ ਫਿਰਦੇ ਹੋ, ਰਾਤ ਨੂੰ ਲੁੱਟਣ ਆ ਜਾਓਗੇ, ਇਸ ਕਰਕੇ ਚਲੇ ਜਾਓ ਇੱਥੋਂ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਬੜੇ ਭੈੜੇ ਸੁਭਾਅ ਦੇ ਲੋਕ ਨੇ। ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਇਹਨਾਂ ਨੂੰ ਕੁਝ ਨਹੀਂ ਕਹਿਣਾ, ਇਹ ਰੱਬ ਦੇ ਮਾਰੇ ਹੋਏ ਨੇ, ਇਹ ਆਇਆਂ ਗਿਆਂ ਦੀ ਸੇਵਾ ਕਰਨ ਵਾਲੇ ਲੋਕ ਨਹੀਂ। ਚੱਲ ਇੱਕ ਸਾਡਾ ਸੱਜਣ ਆ, ਉਹਦੇ ਪਾਸ ਅਸੀਂ ਚੱਲੀਏ। ਵੇਖੋ ਜਿਹੜਾ ਸਮਾਜ ਦਾ ਦੁਰਕਾਰਿਆ ਹੋਇਆ ਬੰਦਾ, ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਏ, ਕਿਸੇ ਕੰਮ ਦਾ ਨਾ ਰਹੇ, ਤਾਂ ਘਰ ਦੇ ਵੀ ਘਰੋਂ ਕੱਢ ਦਿੰਦੇ ਨੇ। ਔਰ ਨਗਰ ਦੇ ਬਾਹਰ ਬਾਹਰ ਇੱਕ ਝੁੱਗੀ ਝੌਂਪੜੀ ਹੈ, ਉਹਦੇ ਵਿੱਚ ਇੱਕ ਕੋਹੜੀ ਫਕੀਰ ਹੈ, ਕਿਸੇ ਨੂੰ ਤਰਸ ਆ ਜਾਏ ਤਾਂ ਇੱਕ ਦੋ ਰੋਟੀਆਂ ਉਹਦੇ ਵਾਸਤੇ ਦੂਰੋਂ ਸੁੱਟ ਦਿੰਦਾ। ਪਸ਼ੂ ਪੰਛੀ ਅਤੇ ਮਨੁੱਖ ਮਾਤਰ ਉਹਦੇ ਨੇੜੇ ਕੋਈ ਨਹੀਂ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਫਕੀਰ ਦੀ ਝੁੱਗੀ ਵੱਲ ਨੂੰ ਚਲੇ ਗਏ ਜਿਹਨੂੰ ਕੋਹੜ ਦਾ ਰੋਗ ਹੋਇਆ ਹੋਇਆ ਸੀ, ਔਰ ਉਹਦੇ ਸਰੀਰ ਵਿੱਚੋਂ ਪਾਕ ਵਗਦੀ ਸੀ, ਬਦਬੋ ਆਉਂਦੀ ਸੀ। ਹਜ਼ੂਰ ਉਹਦੇ ਪਾਸ ਜਾ ਪਹੁੰਚੇ। ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ, ਹੁਤੋ ਕੁਸ਼ਟ ਜੁੱਤ ਏਕ ਫਕੀਰਾ, ਨਿਸ ਬਾਸਰ ਬਹੁ ਪਾਵਤ ਪੀਰਾ, ਦੇਖ ਦਇਆ ਨਿਧ ਕਰੁਣਾ ਆਈ, ਝੁੱਗੀ ਢਿੱਗ ਬੈਠੇ ਜਗ ਸਾਈ। ਔਰ ਉਸਦੀ ਝੁੱਗੀ ਦੇ ਪਾਸ ਜਾ ਬੈਠੇ, ਕੀਰਤਨ ਆਰੰਭ ਹੋ ਗਿਆ, ਜਦੋਂ ਤੱਕ ਉਹਨੂੰ ਦਰਸ਼ਨ ਹੁੰਦੇ ਰਹੇ, ਸੂਰਜ ਨਾ ਡੁੱਬਾ ਉਦੋਂ ਤੱਕ ਉਹਦੀ ਪੀੜ ਸ਼ਾਂਤ ਰਹੀ। ਜਿਸ ਵੇਲੇ ਸੂਰਜ ਅਸਤ ਹੋ ਗਿਆ ਤੇ ਫਿਰ ਕੁਰਲਾਉਣ ਲੱਗ ਪਿਆ। ਨਾਲ ਹੀ ਉਹਨੇ ਬੇਨਤੀ ਕੀਤੀ, ਕਹਿ ਫਕੀਰ ਬੰਦ ਕਰ ਦੋ, ਮੋਰ ਸਮੀਪ ਨਾ ਆਵਤ ਕੋ। ਮਹਾਰਾਜ ਮੈਨੂੰ ਪਤਾ ਤੁਸੀਂ ਮਨੁੱਖ ਨਹੀਂ ਜਾਪਦੇ, ਕਿਉਂਕਿ ਖੱਗ ਭਾਗਾਂ ਪਿੱਖ ਖੱਗ ਮੈਨੇ ਪੰਛੀ ਮੈਨੂੰ ਵੇਖ ਕੇ ਦੌੜ ਜਾਂਦੇ ਨੇ ਦੂਰ। ਗਿਣਤੀ ਕਿਆ ਨਰ, ਮਨੁੱਖ ਮਾਤਰ ਦੀ ਤਾਂ ਗਿਣਤੀ ਕੀ ਆ, ਪਰ ਤੁਮ ਆਏ ਮੋਹ ਪਰ ਕਰੁਣਾ ਕਰ, ਤੁਸੀਂ ਮੇਰੇ 'ਤੇ ਕਿਰਪਾਲਤਾ ਕਰਕੇ ਖੁਦ ਪਰਮਾਤਮਾ ਹੀ ਮੈਨੂੰ ਜਾਪਦਾ ਆ ਗਏ ਹੋ। ਜੇ ਤੁਹਾਡੇ ਦਰਸ਼ਨ ਕਰਨ ਦੇ ਨਾਲ ਮੇਰੀ ਦਰਦ ਹਟ ਗਈ, ਮੈਨੂੰ ਯਕੀਨ ਹੈ ਕਿ ਤੁਸੀਂ ਜੇ ਸਦਾ ਲਈ ਬਖਸ਼ਿਸ਼ ਕਰਦੇ ਹੋ ਤਾਂ ਮੇਰਾ ਰੋਗ ਵੀ ਮਿਟ ਸਕਦਾ। ਮੇਰੇ ਗੁਰਦੇਵ ਨੇ ਭਾਈ ਮਰਦਾਨਾ ਜੀ ਨੂੰ ਆਗਿਆ ਕੀਤੀ, ਮਰਦਾਨਾ ਜੀ ਰਬਾਬ ਛੇੜੋ, ਬਾਣੀ ਆਈ ਹੈ। ਧਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਲਾਏ। ਇਹ ਸਾਰਾ ਸ਼ਬਦ ਉਚਾਰ ਕੇ ਉਸ ਕੋਹੜੀ ਦਾ ਰੋਗ ਮੇਟ ਦਿੱਤਾ ਸਦਾ ਵਾਸਤੇ, ਤੰਦਰੁਸਤੀ ਬਖਸ਼ ਦਿੱਤੀ। ਜਿਹਦੇ ਸਰੀਰ ਵਿੱਚੋਂ ਬੜੀ ਬਦਬੋ ਆਉਂਦੀ ਸੀ, ਜਿਹਦੇ ਨੇੜੇ ਕੋਈ ਨਹੀਂ ਸੀ ਬੈਠਦਾ, ਮੇਰੇ ਗੁਰਦੇਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਦੀ ਝੁੱਗੀ ਦੇ ਪਾਸ ਜਾ ਬੈਠੇ ਸਨ। ਔਰ ਉਹਦਾ ਰੋਗ ਨਿਵਿਰਤ ਕਰ ਦਿੱਤਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਦੇ ਪਾਸ ਪ੍ਰੇਮਾ ਕੋਹੜੀ ਆ ਗਿਆ। ਸਤਿਗੁਰਾਂ ਨੇ ਨੌਂ ਬਰਨੌਂ ਕਰ ਦਿੱਤਾ ਔਰ ਉਹਦੀ ਸ਼ਾਦੀ ਕਰ ਦਿੱਤੀ। ਮੱਥੋ ਮਰਾਰੀ ਦੇ ਨਾਮ ਨਾਲ ਪ੍ਰਸਿੱਧ ਹੈ। ਅੱਜ ਵੀ ਉਹਦੀ ਵੰਸ਼ ਦੇਹਰਾਦੂਨ ਵਿੱਚ ਵੱਸਦੀ। ਮੈਂ ਉਸ ਘਰ ਵਿੱਚ ਜਾ ਗਿਆ। ਔਰ ਇਸੇ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਵਿਖੇ ਕੋਹੜੀਆਂ ਦੇ ਬਹੁਤ ਵਿਗੜੇ ਹੋਏ ਰੋਗਾਂ ਦੇ ਜਿਹੜੇ ਰੋਗੀ ਸਨ ਉਹਨਾਂ ਦੇ ਇਲਾਜ ਵਾਸਤੇ ਦਵਾਖਾਨਾ ਬਣਾਇਆ ਹਕੀਮ ਰੱਖ ਕੇ ਤਰਨ ਤਾਰਨ ਸਾਹਿਬ। ਔਰ ਇਸੇ ਪ੍ਰਕਾਰ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਜੰਗਲੀ ਜਾਨਵਰਾਂ ਨੂੰ ਪਕੜ ਕੇ ਇੱਕ ਰੱਖ ਬਣਾਈ ਹੋਈ ਸੀ, ਉਹਨਾਂ 'ਚ ਛੱਡੇ ਹੋਏ ਸਨ, ਉਹਨਾਂ ਦੀ ਖੁਰਾਕ ਉਹਨਾਂ ਨੂੰ ਦਿੱਤੀ ਜਾਂਦੀ ਸੀ। ਸ਼ਿਕਾਰ ਖੇਡਦੇ ਨੇ ਪਰ ਜਿਉਂਦੇ ਜਾਨਵਰ ਪਕੜ ਕੇ ਲਿਆ ਕੇ ਉਸ ਰੱਖ ਵਿੱਚ ਛੱਡੇ ਜਾਂਦੇ ਨੇ, ਉਹਨਾਂ ਦਾ ਭੋਜਨ ਉਹਨਾਂ ਨੂੰ ਖੁਆਇਆ ਜਾਂਦਾ। ਔਰ ਇਸੇ ਤਰ੍ਹਾਂ ਹਜ਼ੂਰ ਨੇ ਇੱਕ ਬਾਗ ਲਵਾਇਆ ਬੜਾ ਸੁੰਦਰ, ਹਰ ਕਿਸਮ ਦੇ ਬੂਟੇ ਉਹਦੇ ਵਿੱਚ ਲਵਾਏ ਗਏ ਔਰ ਇੱਕ ਦਵਾਖਾਨਾ ਕੀਰਤਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਬਣਾਇਆ। ਔਰੰਗਜ਼ੇਬ ਦਾ ਸਕਾ ਭਰਾ ਦਾਰਾ ਸ਼ਿਕੋ, ਔਰੰਗਜ਼ੇਬ ਨੇ ਉਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਭੋਜਨ ਵਿੱਚ ਆਪਣੇ ਹੱਲ ਕਰਨ ਨੂੰ ਕਹਿ ਕੇ, ਅਤੇ ਉਹ ਗਲਦਾ ਨਹੀਂ ਮਨੁੱਖ ਦੇ ਅੰਦਰ। ਹਕੀਮਾਂ ਨੇ ਇਹ ਗੱਲ ਦੱਸੀ ਵੀ ਇਹਦੇ ਅੰਦਰ ਸ਼ੇਰ ਦੀ ਮੁੱਛ ਦਾ ਵਾਲ ਚਲਿਆ ਗਿਆ, ਇਹ ਗਲਦਾ ਨਹੀਂ। ਢਾਈ ਮਾਸੇ ਦਾ ਲੌਂਗ ਅਤੇ ਢਾਈ ਮਾਸੇ ਦੀਆਂ ਹਰੜਾਂ ਚਾਹੀਦੀਆਂ, ਉਸ ਦੇ ਨਾਲ ਦਵਾਈ ਬਣਾ ਕੇ ਇਹਦਾ ਰੋਗ ਦੂਰ ਹੋ ਸਕਦਾ। ਔਰ ਉਹ ਢਾਈ ਮਾਸੇ ਦਾ ਲੌਂਗ ਕਿਤੋਂ ਨਹੀਂ ਸੀ ਮਿਲਿਆ, ਸ਼੍ਰੀ ਗੁਰੂ ਹਰਿਰਾਜ ਸਾਹਿਬ ਦੇ ਬਾਗ ਵਿੱਚੋਂ ਮਿਲਿਆ ਸੀ ਔਰ ਉਸ ਦਵਾਈ ਦੇ ਨਾਲ ਉਹਦਾ ਰੋਗ ਦੂਰ ਕੀਤਾ ਗਿਆ। ਇਹ ਤੇ ਆਦਿਕ ਬੇਅੰਤ ਮਿਸਾਲਾਂ ਸਤਿਗੁਰਾਂ ਨੇ ਪ੍ਰਾਣੀ ਮਾਤਰ ਦੇ ਭਲੇ ਵਾਸਤੇ ਬੇਅੰਤ ਸਿੱਖਿਆ ਦਿੱਤੀ ਔਰ ਆਪ ਅਮਲੀ ਤੌਰ 'ਤੇ ਲੋਕਾਂ ਦਾ ਬਹੁਤ ਭਲਾ ਕੀਤਾ। ਜਿਹੜੇ ਇਹੋ ਜਿਹੇ ਗੁਰਮੁਖ ਜੀਉੜੇ ਹਨ, ਵੇਖੋ ਹਜ਼ੂਰ ਦੀ ਬਾਣੀ ਦਾ ਬਚਨ ਹੈ, ਸਭ ਕੋ ਨਿਵੈ ਆਪ ਕਹੋ ਪਰ ਕਹੋ ਨਿਵੈ ਨਾ ਕੋਏ, ਧਰ ਤਾਰਾਜੂ ਤੋਲੀ ਹੈ ਨਿਵੈ ਸੋ ਗੌਰਾ ਹੋਏ। ਆਪਣੀ ਖਾਤਰ ਸਭ ਕੋਈ ਝੁਕਣਾ ਜਾਣਦਾ, ਆਪਣੇ ਨਿੱਜ ਸਰੀਰ ਵਾਸਤੇ, ਸਰੀਰ ਦੀਆਂ ਲੋੜਾਂ ਲਈ ਜਾਂ ਪਰਿਵਾਰ ਲਈ ਲੋਕ ਖੁਸ਼ਾਮਦ ਕਰਦੇ ਵੇਖੇ ਗਏ ਨੇ, ਝੁਕਦੇ ਗਏ ਨੇ, ਮੰਗਦੇ ਵੇਖੇ ਗਏ ਨੇ, ਪਰ ਕਿਸੇ ਦੀ ਖਾਤਰ ਆਪਣਾ ਸਾਰਾ ਜੀਵਨ ਮੰਗਤੇ ਬਣ ਕੇ ਮੰਗ ਮੰਗ ਕੇ ਲੋਕਾਂ ਤੋਂ ਦਾਨ ਅਤੇ ਉਹਨਾਂ ਲੋਕਾਂ ਦਾ ਭਲਾ ਕਰਨਾ, ਔਰ ਹੱਥੀਂ ਉਹਨਾਂ ਦੇ ਦਸਤਾਂ ਨਾਲ ਲਿਬੜੇ ਹੋਏ, ਟੱਟੀ ਪਿਸ਼ਾਬ ਨਾਲ ਲਿਬੜੇ ਹੋਏ ਕੱਪੜੇ ਆਪ ਧੋਣੇ, ਇਹੋ ਜਿਹੇ ਗੁਰਮੁਖ ਦੇ ਚਰਨਾਂ ਤੋਂ ਬਲਿਹਾਰ ਜਾਣਾ ਚਾਹੀਦਾ, ਜਿਸ ਨੇ ਆਪਣਾ ਸਾਰੇ ਦਾ ਸਾਰਾ ਜੀਵਨ ਹੀ ਪ੍ਰਾਣੀ ਮਾਤਰ ਔਰ ਸਮਾਜ ਤੋਂ ਦੁਰਕਾਰੇ ਹੋਏ ਜਾਂ ਰੱਬ ਦੇ ਮਾਰੇ ਹੋਏ ਲੋਕ, ਆਪਣੇ ਕਰਮਾਂ ਦੇ ਮਾਰੇ ਹੋਏ ਲੋਕ, ਜਿਨ੍ਹਾਂ ਨੂੰ ਕਈਆਂ ਨੂੰ ਪਾਗਲ ਤਪਣ ਦਾ ਰੋਗ ਹੈ, ਕਿਸ ਕੋਈ ਲੱਤਾਂ ਤੋਂ ਲੂਲਾ ਸੀ, ਕੋਈ ਹੱਥਾਂ ਤੋਂ ਟੁੰਡਾ ਸੀ, ਇਸ ਪ੍ਰਕਾਰ ਦੇ ਜੀਆਂ ਦਾ ਭਲਾ ਕੀਤਾ, ਬਲਿਹਾਰ ਜਾਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਗੁਰਮੁਖ ਪਿਆਰਿਆਂ ਦੀ ਉਪਮਾ ਕਰਦਿਆਂ ਹੋਇਆਂ ਆਪਣੀ ਰਚਨਾ ਕਵਿਤ ਸਵਈਆਂ ਵਿੱਚ ਬੜੇ ਸੁੰਦਰ ਬਚਨ ਲਿਖ ਕੇ ਗਏ ਨੇ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਬੀਰਾ ਰਾਧੀ ਮਿਸ਼ਟਾਨ ਪਾਨ ਆਨ ਕੋ ਖਵਾਵਤ ਮੰਗਾਏ ਮੰਗੈ ਆਪ ਨਾਹੇ ਖਾਤ ਹੈ। ਇਹ ਕੰਗੀ ਪ੍ਰਮਾਣ ਹੈ, ਇਹਦਾ ਅਰਥ ਗਲਤ ਨਾ ਕੱਢਣਾ ਵੀ ਬੀਰਾਂ ਦੀ ਆਰਾਧਨਾ ਕਰਨ ਦਾ ਉਪਦੇਸ਼ ਭਾਈ ਸਾਹਿਬ ਦੇ ਰਹੇ ਨੇ। ਨਹੀਂ, ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਅੰਗ ਲਿਆ ਜਾਂਦਾ, ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ ਪ੍ਰਮਾਣ ਦੇ ਰਹੇ ਨੇ ਭਾਈ। ਜਿਸ ਤਰ੍ਹਾਂ ਕੋਈ ਬੀਰਾਂ ਦੀ ਆਰਾਧਨਾ ਕਰਨ ਵਾਲਾ ਮਨੁੱਖ, ਬੀਰਾ ਰਾਧੀ, ਮਿਸ਼ਟਾਨ ਪਾਨ ਮਿੱਠੇ ਪਦਾਰਥ ਜਿਹੜੇ ਖਾਣ ਨੂੰ ਲੱਗਣ ਉਹ ਦੁਕਾਨਾਂ ਦੁਕਾਨਾਂ ਅਤੇ ਘਰਾਂ ਘਰਾਂ 'ਚ ਮੰਗ ਕੇ ਲਿਆਉਂਦਾ, ਜਿਹਨੇ ਬੀਰਾਂ ਦੀ ਆਰਾਧਨਾ ਕਰਨੀ, ਬੀਰਾਂ ਦੇ ਮੰਤਰ ਪੜ੍ਹ ਕੇ ਉਹਨਾਂ ਨੂੰ ਅਧੀਨ ਕਰਨਾ ਨਾ ਬੀਰਾਂ ਨੂੰ, ਜਿਵੇਂ ਉਹ ਬੰਦਾ ਸਿੰਘ ਬਹਾਦਰ ਨੇ 52 ਬੀਰ ਕਾਬੂ ਕੀਤੇ ਹੋਏ ਸਨ, ਇਸ ਪ੍ਰਕਾਰ ਉਹ ਬੀਰਾਂ ਦੀ ਆਰਾਧਨਾ ਕਰਨ ਵਾਲੇ ਲੋਕ ਹੱਟੀ ਹੱਟੀ ਅਤੇ ਦੁਕਾਨ ਦੁਕਾਨ 'ਤੇ ਜਾ ਕੇ ਮੰਗ ਕੇ ਮਿੱਠੇ ਪਦਾਰਥ ਲਿਆਉਂਦੇ ਨੇ, ਆਪਣੇ ਕੋਲ ਰੱਖ ਕੇ ਫਿਰ ਉਹ ਮੰਤਰ ਪੜ੍ਹਦੇ ਨੇ, ਅਤੇ ਫਿਰ ਉਸ ਮਿਠਾਸ ਭਰੇ ਪਦਾਰਥਾਂ ਨੂੰ ਆਪ ਨਹੀਂ ਖਾ ਸਕਦੇ, ਉਹਨਾਂ ਨੂੰ ਲੋਕਾਂ ਵਿੱਚ ਵੰਡਣਾ ਪੈਂਦਾ, ਤਾਂ ਮੰਤਰ ਸਿੱਧ ਹੁੰਦਾ। ਜੈਸੇ ਬੀਰਾ ਰਾਧੀ ਮਿਸ਼ਟਾਨ ਪਾਨ ਆਨ ਕੋ ਖਵਾਵਤ ਮੰਗਾਏ ਮੰਗੈ ਆਪ ਨਾਹੇ ਖਾਤ ਹੈ। ਇਸੇ ਤਰ੍ਹਾਂ ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਨੇ, ਜੈਸੇ ਤੋ ਸਮੁੰਦਰ ਨਿੱਧ ਪੂਰਨ ਸਕਲ ਵਿਧ, ਜਿਹੜਾ ਸਮੁੰਦਰ ਹੈ ਸਾਰੀਆਂ ਨਿੱਧਾਂ ਕਰਕੇ ਪੂਰਨ ਹੁੰਦਾ, ਬੜੇ ਬੜੇ ਉਹਦੇ ਵਿੱਚ ਹੀਰੇ ਲਾਲ ਜਵਾਹਰਾਤ ਹੁੰਦੇ ਨੇ। ਹੰਸ ਮਰਜੀਵਾ ਹੇ ਕਾਢਤ ਸੁਗਾਤ ਹੈ, ਇੱਕ ਹੰਸ ਪੰਛੀ ਸਮੁੰਦਰਾਂ ਦੇ ਕਿਨਾਰਿਆਂ 'ਤੇ ਜਾ ਕੇ ਬੈਠਦੇ ਨੇ, ਜਿਸ ਵੇਲੇ ਸਮੁੰਦਰ 'ਚ ਜਵਾਰ ਭਾਟਾ ਆਉਂਦਾ ਤਾਂ ਸਮੁੰਦਰ ਆਪਣੇ ਵਿੱਚੋਂ ਕਈ ਚੀਜ਼ਾਂ ਉਗਲਛ ਕੇ ਬਾਹਰ ਸੁੱਟਦਾ, ਅਤੇ ਉਹਨਾਂ ਸੁੱਚੇ ਮੋਤੀਆਂ ਨੂੰ ਹੰਸ ਖਾ ਕੇ ਤ੍ਰਿਪਤੀ ਪ੍ਰਾਪਤ ਕਰਦੇ ਨੇ, ਆਪਣੀ ਭੁੱਖ ਮੇਟਦੇ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ। ਹੀਰਾ ਮੋਤੀ ਉਹਨਾਂ ਦੀ ਖੁਰਾਕ ਆ। ਦੂਸਰੇ ਮਰਜੀਵੜੇ ਹੁੰਦੇ ਨੇ ਸਮੁੰਦਰਾਂ ਦੇ ਕੰਢਿਆਂ 'ਤੇ ਵੱਸਦੇ। ਸ਼ਾਹੂਕਾਰ ਉਹਨਾਂ ਮਰਜੀਵੜਿਆਂ ਕੋਲ ਜਾ ਕੇ ਕਹਿੰਦੇ ਆ ਵੀ ਆਹ ਲੈ ਫੜ 10,000 ਰੁਪਈਆ, 5,000 ਰੁਪਈਆ ਮੇਰੇ ਨਾਂ ਦੀ ਟੁੱਬੀ ਮਾਰ, ਜੋ ਕੁਝ ਨਿਕਲੇਗਾ ਸਮੁੰਦਰ ਦੇ ਤਲ ਤੋਂ ਹੇਠੋਂ ਉਹ ਮੇਰਾ ਅਤੇ ਆਹ 10,000 ਤੇਰਾ। ਇਉਂ ਆਪਣੀ ਜਾਨ ਨੂੰ ਜੋਖੋਂ 'ਚ ਪਾ ਕੇ ਉਹ ਤਜਰਬੇਕਾਰ ਮਰਜੀਵੜੇ ਟੁੱਬੀਆਂ ਮਾਰਦੇ ਨੇ ਅਤੇ ਗਾਰ ਸਮੇਤ ਮੁੱਠ ਭਰ ਕੇ ਲਿਆਉਂਦੇ ਆ। ਉਹਦੇ ਵਿੱਚ ਜੋ ਹੀਰਾ ਲਾਲ ਜਵਾਹਰਤ ਕੁਛ ਵੀ ਹੋਵੇ ਉਸ ਸ਼ਾਹੂਕਾਰ ਦਾ, ਜਿਹਨੇ ਉਹਨਾਂ ਨੂੰ 10,000 ਜਾਂ 5,000 ਰੁਪਈਆ ਦਿੱਤਾ ਹੋਇਆ। ਇਸ ਪ੍ਰਕਾਰ ਦੋ ਪ੍ਰਮਾਣ। ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਭਾਈ ਇਸੇ ਪ੍ਰਕਾਰ ਤੁਸੀਂ ਬਿਰਸ਼ ਵੇਖੇ ਨੇ ਫਲਾਂ ਵਾਲੇ, ਜੈਸੇ ਦ੍ਰੁਮ ਸੁਫਲ ਫਲਤ ਫਲ ਖਾਤ ਨਾਹੇ। ਬਿਰਸ਼ ਨੂੰ ਬਹੁਤ ਵੱਡਾ ਪਰਉਪਕਾਰੀ ਮੰਨਿਆ, ਕਿਉਂਕਿ ਆਪਣੀ ਛਾਂ ਕਦੇ ਆਪ ਨਹੀਂ ਮਾਣਦਾ, ਉਹਨੂੰ ਲੱਗੇ ਹੋਏ ਫਲ ਫੁੱਲ ਆਪਣੇ ਕੰਮ ਨਹੀਂ ਆਉਂਦੇ, ਦੂਜਿਆਂ ਦੇ ਕੰਮ ਆਉਂਦੇ ਨੇ। ਉਹ ਸਿਰ 'ਤੇ ਆਰਾ ਰਖਵਾ ਕੇ ਆਪਣਾ ਆਪ ਚਰਵਾ ਲੈਂਦਾ ਅਤੇ ਉਹਦੀ ਲੱਕੜ ਵੀ ਦੂਜਿਆਂ ਦੇ ਕੰਮ ਆਉਂਦੀ ਆ। ਇਸ ਵਾਸਤੇ ਫਰੀਦ ਜੀ ਨੇ ਕਿਹਾ ਦਰਵੇਸ਼ਾਂ ਨੂੰ ਲੋਹੜੀ ਆ ਰੁੱਖਾਂ ਦੀ ਜੀ ਰਾਂਦ। ਉਹ ਮਨਾ ਦਰਵੇਸ਼ ਕਹਾਉਣਾ, ਰੁੱਖ ਦੇ ਕੋਲੋਂ ਸਿੱਖਿਆ ਲੈ ਲੈ, ਇਹੋ ਜਿਹਾ ਪਰਉਪਕਾਰੀ ਬਣ ਜਾ ਤਾਂ ਦਰਵੇਸ਼ ਅਸਲੀ ਹੋਵੇਗਾ। ਹੁਣ ਦਰਵੇਸ਼ ਖਵਾਈ ਜਾਂਦਾ ਭਗਤ ਖਵਾਈ ਜਾਂਦਾ, ਇੰਝ ਨਹੀਂ ਗੱਲ ਬਣਨੀ। ਔਰ ਇਸ ਪ੍ਰਕਾਰ ਰੱਬ ਦੇ ਪਿਆਰੇ ਨੇ ਹਰ ਚੀਜ਼ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਆ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਜੈਸੇ ਦ੍ਰੁਮ ਸੁਫਲ, ਦ੍ਰੁਮ ਬਿਰਸ਼ ਜਿਹੜਾ ਸੁਫਲ ਸ੍ਰੇਸ਼ਟ ਫਲਾਂ ਨਾਲ ਫਲਤ ਫਲਦਾ ਹੈ, ਅਤੇ ਪਥਕ ਪੰਖੇਰੂ ਤੋਰ ਤੋਰ ਲੇਲੇ ਜਾਤ ਹੈ। ਜੈਸੇ ਦ੍ਰੁਮ ਸੁਫਲ ਫਲਤ ਫਲ ਖਾਤ ਨਾ ਹੈ, ਆਪਣੇ ਫਲ ਆਪ ਨਹੀਂ ਖਾਂਦਾ, ਪਥਕ ਰਾਹੀ ਮੁਸਾਫਰ ਅਤੇ ਪਰਿੰਦੇ ਪੰਛੀ ਉਹਦੇ ਫਲਾਂ ਨੂੰ ਤੋੜ ਤੋੜ ਕੇ ਖਾਂਦੇ ਨੇ, ਆਨੰਦ ਮਾਣਦੇ ਹਨ, ਐਡਾ ਪਰਉਪਕਾਰੀ ਹੈ ਬਿਰਸ਼। ਇਸੇ ਤਰ੍ਹਾਂ ਤੈਸੇ ਨਿਹਕਾਮ ਸਾਧ, ਇਸੇ ਤਰ੍ਹਾਂ ਨਿਸ਼ਕਾਮੀ ਜੀਵੜੇ ਜਿਹਨਾਂ ਨੂੰ ਲੋਕਾਂ ਨੇ ਸਾਧ ਸੰਤ ਭਗਤ ਕਹਿ ਕੇ ਵਡਿਆਇਆ ਹੈ, ਤੈਸੇ ਨਿਹਕਾਮ ਸਾਧ ਸੋਭਤ ਸੰਸਾਰ ਵਿਖੈ। ਸੰਸਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਜਿਹੜੀ ਦੁਨਿਆਵੀ ਲੋਕਾਂ ਦੀ ਵਡਿਆਈ ਜਾਂ ਸੋਭਾ ਹੈ ਉਹ ਨਿਰਮਲੀ ਨਹੀਂ ਹੁੰਦੀ ਔਰ ਸਦੀਵੀ ਨਹੀਂ ਹੁੰਦੀ। ਖੁਸ਼ਾਮਦੀ ਲੋਕ ਉਹਨਾਂ ਦੇ ਮੂੰਹ 'ਤੇ ਜਾਂ ਮਾਈਕ ਫੜ ਫੜ ਕੇ ਸਟੇਜਾਂ 'ਤੇ ਉਹਨਾਂ ਦੀ ਸਿਫਤ ਕਰਦੇ ਨੇ ਕੁਝ ਸਮੇਂ ਲਈ, ਜਦੋਂ ਤੱਕ ਜਿਉਂਦੇ ਆ, ਜਾਂ ਉਹਨਾਂ ਦੇ ਮੂੰਹ 'ਤੇ ਪਿੱਠ ਪਿੱਛੇ ਅੰਦਰ ਵੜ ਕੇ ਲੋਕ ਗਾਲਾਂ ਕੱਢਦੇ ਨੇ ਵੀ ਬੜੇ ਭੈੜੇ ਸੁਭਾਅ ਦਾ, ਬਹੁਤ ਬੁਰੇ ਕੰਮ ਕਰਦਾ, ਇਹ ਚੰਗਾ ਨਹੀਂ, ਨਿੱਜ ਪ੍ਰਸਤ ਹੈ, ਆਪਣੀ ਜਾਇਦਾਦ ਜੋੜੀ ਜਾ ਰਿਹਾ, ਪਰਜਾ ਦਾ ਖੂਨ ਪੀ ਰਿਹਾ। ਇਸ ਪ੍ਰਕਾਰ ਲੋਕ ਖੁਸ਼ਾਮਦ ਕਰਦੇ ਨੇ, ਪਿੱਠ ਪਿੱਛੇ ਨਿੰਦਿਆ, ਫਿਰ ਜਦੋਂ ਤੱਕ ਜਿਉਂਦੇ ਉਦੋਂ ਤੱਕ ਵਡਿਆਈ ਹੁੰਦੀ ਆ, ਬਾਅਦ ਵਿੱਚ ਉਹ ਸੋਭਾ ਮੈਲੀ ਹੋ ਜਾਂਦੀ ਆ, ਨਿੰਦਿਆ ਹੀ ਨਿੰਦਿਆ ਪੱਲੇ ਪੈਂਦੀ ਆ, ਜੋ ਔਰੰਗਜ਼ੇਬ ਨੂੰ ਥੋੜ੍ਹਾ ਸੁਲਾਇਆ ਜਾਂਦਾ ਕਿਤੇ ਨਹੀਂ। ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਭਗਤ ਜੀ ਔਲਾਦ ਸੰਤਾਨ ਵਾਲੇ ਨਹੀਂ ਸਨ, ਇਸ ਦੁਨੀਆਂ ਤੋਂ ਅਲੋਪ ਹੋ ਗਏ ਨੇ ਸਰੀਰਕ ਤੌਰ 'ਤੇ, ਪਰ ਅੱਜ ਵੀ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਸਮਾਜ ਨੂੰ ਇੱਕ ਰੌਸ਼ਨੀ ਦਿੱਤੀ, ਚੰਗੀ ਸਪਿਰਿਟ ਬਖਸ਼ੀ, ਆਪਣਾ ਅਮਲੀ ਜੀਵਨ ਤੁਹਾਡੇ ਸਾਹਮਣੇ ਰੱਖਿਆ, ਕਿਸ ਪ੍ਰਕਾਰ ਉਹਨਾਂ ਨੇ ਕੰਧਿਆਂ 'ਤੇ ਮੋਢਿਆਂ 'ਤੇ ਚੁੱਕ ਚੁੱਕ ਕੇ ਬੱਚਿਆਂ ਦੀ, ਲੋਕਾਂ ਦੀ, ਲੋੜਵੰਦਾਂ ਦੀ ਸੇਵਾ ਕੀਤੀ। ਪਰ ਉਪਕਾਰ ਹੇਤ ਸੁੰਦਰ ਸੁਗਾਤ ਹੈ, ਉਹਨਾਂ ਦਾ ਸ੍ਰੇਸ਼ਟ ਸਰੀਰ ਕੇਵਲ ਹੁੰਦਾ ਹੀ ਪਰ ਉਪਕਾਰ ਦਾ ਮੁਜੱਸਮਾ, ਉਹਨਾਂ ਦਾ ਜੀਵਨ ਸਾਰੇ ਦਾ ਸਾਰਾ ਪਰ ਉਪਕਾਰ ਵਾਸਤੇ ਹੁੰਦਾ। ਇਸ ਪ੍ਰਕਾਰ ਭਾਈ ਸਾਹਿਬ ਜੀ ਨੇ ਐਸੇ ਗੁਰਮੁਖ ਪਿਆਰਿਆਂ ਦੀ, ਪਰ ਉਪਕਾਰੀਆਂ ਦੀ ਮਹਾਨ ਉਪਮਾ ਵਡਿਆਈ ਕੀਤੀ ਹੈ ਔਰ ਸਦਾ ਲਈ ਹੁੰਦੀ ਰਹੇਗੀ, ਨਿਰਮਲੀ ਹੈ, ਔਰ ਜਿਨ੍ਹਾਂ ਨੇ ਕੁਝ ਸਮਾਜ ਨੂੰ ਚੰਗੀ ਦੇਣ ਦਿੱਤੀ ਹੈ। ਵੇਖੋ 1904 'ਚ ਉਹਨਾਂ ਗੁਰਮੁਖਾਂ ਦਾ ਜਨਮ ਹੋਇਆ, 1934 ਤੱਕ 30 ਸਾਲ ਦੀ ਅਵਸਥਾ ਤੱਕ ਧਾਰਮਿਕ ਸਥਾਨਾਂ 'ਤੇ ਵਿਚਰਦੇ ਰਹੇ, ਯਾਤਰਾ ਆਦਿ ਕਰਦੇ ਰਹੇ। 1934 ਵਿੱਚ ਇਹ ਪਹਿਲੀ ਘਟਨਾ ਉਹਨਾਂ ਨਾਲ ਵਾਪਰੀ ਭਈ ਇੱਕ ਲੂਲਾ ਬੱਚਾ ਸੀ, ਡੇਰਾ ਸਾਹਿਬ ਗੁਰਦੁਆਰਾ ਸਾਹਿਬ ਲਾਹੌਰ ਵਿਖੇ, ਜਿੱਥੇ ਪੰਚਮ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਰੀਰ ਦਾ ਅੰਤਿਮ ਦਾਹ ਸੰਸਕਾਰ ਸਿੱਖਾਂ ਨੇ ਕੀਤਾ, ਉਸ ਡੇਰਾ ਸਾਹਿਬ ਲਾਹੌਰ ਦੇ ਸਥਾਨ 'ਤੇ ਉਹ ਲੂਲਾ ਬੱਚਾ ਪਿੰਗਲਾ, ਜਿਸ ਦੀ ਸੇਵਾ ਸੰਭਾਲ ਕਰਨ ਵਾਸਤੇ ਉਸ ਸਥਾਨ ਦੇ ਜਥੇਦਾਰ ਨੇ ਭਗਤ ਜੀ ਨੂੰ ਕਹਿ ਦਿੱਤਾ, ਔਰ ਉਸ ਸਮੇਂ ਤੋਂ ਲੈ ਕੇ ਕਮਰ ਕੱਸਾ ਕਰਕੇ ਉਹਦੀ ਸੇਵਾ ਜੁੱਟ ਗਏ। ਉਹਦਾ ਨਾਂ ਆਪ ਜੀ ਨੇ ਪਿਆਰਾ ਰੱਖਿਆ ਔਰ ਕੰਧਿਆਂ 'ਤੇ ਮੋਢਿਆਂ 'ਤੇ ਚੱਕ ਕੇ ਉਹਨੂੰ ਲਿਜਾਂਦੇ ਰਹੇ, ਉਹਦੀ ਸਾਰੀ ਕਿਰਿਆ ਨੂੰ ਆਪ ਸੰਭਾਲਦੇ ਰਹੇ। 1947 ਵਿੱਚ ਜਿਸ ਵੇਲੇ ਹਿੰਦੁਸਤਾਨ ਪਾਕਿਸਤਾਨ ਭਾਰਤ ਵਰਸ਼ ਦਾ ਬਟਵਾਰਾ ਹੋਇਆ, ਮੇਰੇ ਮਾਤਾ ਪਿਤਾ ਜੀ ਉੱਧਰੋਂ ਆਏ ਨੇ, ਉਹਨਾਂ ਮੈਨੂੰ ਆਪ ਅੱਖੀਂ ਚਸ਼ਮਦੀਦ ਗਵਾਹ ਹਨ, ਅੱਖੀਂ ਵੇਖੀਆਂ ਘਟਨਾਵਾਂ ਦੱਸੀਆਂ। ਭਾਈ ਜਿਸ ਵੇਲੇ ਆ ਰਿਹਾ ਸੀ 10,000 ਦਾ ਜਥਾ ਸੰਤ ਵਿਸਾਖਾ ਸਿੰਘ ਦੀ ਅਗਵਾਈ ਵਿੱਚ, ਅਤੇ ਬਹੁਤ ਜ਼ਿਆਦਾ ਬਾਰਿਸ਼ ਹੋਈ, ਜਿਲ੍ਹਣ ਬਣ ਗਈ, ਪਾਟਾਂ ਪੱਟਾਂ ਤੱਕ ਮਨੁੱਖ ਖੁੱਭਦੇ ਜਾ ਰਹੇ ਸਨ ਉਸ ਜਿਲ੍ਹਣ ਵਿੱਚ, ਔਰ ਗੱਡੇ ਖੁੱਭਦੇ ਸਨ ਜਿਨ੍ਹਾਂ 'ਤੇ ਕੋਈ ਥੋੜ੍ਹੀ ਬਹੁਤੀ ਰਸਤ ਲੱਦੀ ਹੋਈ ਸੀ। ਅਤੇ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਸ਼ੀਰ ਚੁੰਘਦੇ ਬੱਚੇ ਮਾਵਾਂ ਨੇ ਛਾਤੀਆਂ ਨਾਲੋਂ ਤੋੜ ਕੇ ਉਸ ਜਿਲ੍ਹਣ 'ਚ ਸੁੱਟ ਦਿੱਤੇ, ਕਿਉਂਕਿ ਆਪ ਨਹੀਂ ਸੀ ਤੁਰਿਆ ਜਾਂਦਾ। ਇਸ ਪ੍ਰਕਾਰ ਦੇ ਹਾਲਾਤ ਵਿੱਚ ਆਪ ਜੀ ਕਿਸ ਢੰਗ ਨਾਲ ਉਸ ਪਿਆਰੇ ਨਾਂ ਦੇ ਬੱਚੇ ਨੂੰ ਹਿੰਦੁਸਤਾਨ 'ਚ ਅੰਮ੍ਰਿਤਸਰ ਸਾਹਿਬ ਲੈ ਕੇ ਆਏ, ਔਰ ਇਸ ਸਥਾਨ 'ਤੇ ਖਾਲਸਾ ਕਾਲਜ ਵਾਲੇ ਸਥਾਨ 'ਤੇ ਕੈਂਪ ਲੱਗਾ ਸੀ ਬੇਸਹਾਰਾ ਲੋਕਾਂ ਦਾ, ਉਹਨਾਂ ਨੂੰ ਆਪ ਸੰਭਾਲਦੇ ਰਹੇ, ਔਰ ਰੁੱਖਾਂ ਦੀ ਛਾਂ ਹੇਠ ਜਾਂ ਛੰਨਾ ਬੰਨ੍ਹ ਕੇ ਸੜਕਾਂ ਦੇ ਕਿਨਾਰਿਆਂ 'ਤੇ ਆਪ ਜੀ ਨੇ ਇਹਨਾਂ ਬੱਚਿਆਂ ਨੂੰ, ਲੋਕਾਂ ਲੋੜਵੰਦਾਂ ਨੂੰ ਸੰਭਾਲਿਆ, ਔਰ ਮੰਗ ਮੰਗ ਕੇ ਲਿਆ ਕੇ ਉਹਨਾਂ ਨੂੰ ਖਵਾਲਦੇ ਰਹੇ, ਉਹਨਾਂ ਦੀ ਕਿਰਿਆ ਆਪ ਸੋਧਦੇ ਰਹੇ। ਜਿਸ ਕੰਮ ਨੂੰ ਲੋਕ ਗੰਦਾ ਕੰਮ ਕਹਿੰਦੇ ਨੇ ਉਹ ਆਪ ਖੁਦ ਕਰਦੇ ਰਹੇ, ਬਿਨਾਂ ਕਿਸੇ ਕਾਮਨਾ ਤੋਂ ਨਿਸ਼ਕਾਮੀ ਜੀਵਨ ਬਤੀਤ ਕਰਦੇ ਰਹੇ, ਔਰ ਸਹਿਜੇ ਸਹਿਜੇ ਜ਼ਮੀਨ ਪ੍ਰਾਪਤ ਹੋ ਗਈ ਅਤੇ ਇੱਥੇ ਪਿੰਗਲਵਾੜਾ ਈਜਾਦ ਕਰ ਦਿੱਤਾ ਗਿਆ। ਔਰ ਇਹ ਸੰਗਤਾਂ ਦੀ ਮਾਇਆ ਨਾਲ ਮੰਗ ਮੰਗ ਕੇ ਇਹੋ ਜਿਹੇ ਕੰਮ ਕਰਨੇ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਬਹੁਤ ਵੱਡੀ ਆਪ ਜੀ ਨੇ ਘਾਲਣਾ ਘਾਲੀ, ਔਰ ਮੈਂ ਉਹਨਾਂ ਦੇ ਕਈ ਵਾਰੀ ਦਰਸ਼ਨ ਕੀਤੇ ਅੰਮ੍ਰਿਤਸਰ ਸਾਹਿਬ। 1992 ਵਿੱਚ ਉਹਨਾਂ ਨੇ ਆਪਣੇ 5 ਭੂਤਕ ਸਰੀਰ ਨੂੰ ਤਿਆਗਿਆ, ਇਹ ਇੱਕ ਪੂਰਨੇ ਪਾ ਗਏ ਖਲਕਤ ਵਾਸਤੇ, ਭਈ ਆਪਣਾ ਜੀਵਨ ਜਿਹੜਾ ਇਹੋ ਜਿਹੇ ਕੰਮਾਂ ਦੇ ਲੇਖੇ ਲਾਉਣਾ ਚਾਹੀਦਾ। ਔਰ ਉਹਨਾਂ ਦੀ ਪ੍ਰੇਰਨਾ ਕਰਕੇ ਬੀਬੀ ਡਾਕਟਰ ਇੰਦਰਜੀਤ ਕੌਰ ਨੇ ਵੀ ਆਪਣਾ ਜੀਵਨ ਸਮਰਪਿਤ ਕੀਤਾ, ਜਿਨ੍ਹਾਂ ਨੇ ਸਪਿੰਗਲ ਵਾਰਡ ਦੀ ਸਾਰੀ ਸੇਵਾ ਨੂੰ ਸੰਭਾਲਿਆ। ਔਰ ਉਹਨਾਂ ਗੁਰਮੁਖਾਂ ਦੀ ਇਸ ਘਾਲਣਾ ਕਰਕੇ ਹੋਰ ਵੀ ਅਨੇਕਾਂ ਅਸਥਾਨ ਜਿਵੇਂ ਚੰਡੀਗੜ੍ਹ ਅਤੇ ਮਾਨਾਵਾਲਾ ਅਨੇਕਾਂ ਥਾਵਾਂ 'ਤੇ ਪ੍ਰਗਟ ਹੋਏ, ਔਰ ਉਹਨਾਂ ਦੁਆਰਾ ਲੋਕਾਂ ਦੇ ਉੱਪਰ ਪਰਉਪਕਾਰ ਕੀਤਾ ਜਾ ਰਿਹਾ। ਭਾਵੇਂ ਸੰਗਤਾਂ ਦੀ ਲੋਕਾਂ ਦੀ ਮਾਇਆ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ, ਪਰ ਇਹੋ ਜਿਹੇ ਕੰਮਾਂ ਨੂੰ ਅੰਜਾਮ ਦੇਣਾ, ਇਹੋ ਜਿਹੇ ਜੋਖਮ ਭਰੇ ਕੰਮਾਂ ਨੂੰ ਸਿਰ 'ਤੇ ਚਾਉਣਾ, ਜ਼ਿੰਮੇਵਾਰੀ ਸੰਭਾਲਣੀ, ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਸ ਵਾਸਤੇ ਸਾਨੂੰ ਗੁਰੂ ਕੇ ਸਿੱਖ ਕਹਾਉਣ ਵਾਲਿਆਂ ਨੂੰ ਵੱਧ ਤੋਂ ਵੱਧ ਮਾਲੀ ਇਮਦਾਦ ਇਹਨਾਂ ਕਾਰਜਾਂ ਵਾਸਤੇ ਦੇਣੀ ਚਾਹੀਦੀ ਹੈ, ਇਹਦੇ ਨਾਲ ਬੇਅੰਤ ਬੇਅੰਤ ਫਲ ਮਿਲੇਗਾ। ਸੋ ਇਸ ਵਾਸਤੇ ਬੇਸਹਾਰਾ ਅਤੇ ਸਮਾਜ ਤੋਂ ਦੁਰਕਾਰੇ ਹੋਏ ਪਾਗਲ ਪਿੰਗਲੇ ਲੂਲੇ ਔਰ ਅਨਾਥਾਂ ਬੇਸਹਾਰਾ ਲੋਕਾਂ ਵਾਸਤੇ ਇਹੋ ਜਿਹੇ ਕਾਰਜ ਸਾਨੂੰ ਸਭਨਾਂ ਨੂੰ ਕਰਨੇ ਚਾਹੀਦੇ ਨੇ, ਜਿਨ੍ਹਾਂ ਵੀ ਹਿੱਸਾ ਆਪਣੇ ਜੀਵਨ ਦੌਰਾਨ ਪੈ ਸਕੇ ਪਾਉਣਾ ਚਾਹੀਦਾ, ਆਪਣੇ ਵਾਸਤੇ, ਆਪਣੀ ਸੰਤਾਨ ਲਈ, ਆਪਣੀ ਔਲਾਦ ਲਈ, ਆਪਣੇ ਸੁੱਖਾਂ ਵਾਸਤੇ। ਸਾਰੇ ਲੋਕ ਅਸੀਂ ਕਰਮ ਕਰਦੇ ਹਾਂ, ਪਰ ਦੂਜਿਆਂ ਦੇ ਕੰਮ ਆਉਣਾ ਇਹ ਬੜਾ ਔਖਾ ਹੈ। ਦੂਜਿਆਂ ਵਾਸਤੇ ਇਹੋ ਜਿਹੇ ਕਠਿਨ ਕੰਮ ਕਰਨੇ ਬਹੁਤ ਹੀ ਕਠਿਨ ਹਨ। ਇਸੇ ਪ੍ਰਕਾਰ ਇੱਕ ਬਚਨ ਭਾਈ ਗੁਰਦਾਸ ਜੀ ਦਾ ਹੋਰ ਆਪ ਜੀ ਨਾਲ ਸਾਂਝਾ ਕਰਕੇ ਫਿਰ ਮੈਂ ਸਮਾਪਤੀ ਕਰਾਂਗਾ। ਇਸ਼ਾਰਾ ਹੋਇਆ ਸੀ ਕਿ ਸਮਾਂ ਬੜਾ ਸੀਮਤ ਹੈ ਅਤੇ ਸਮੇਂ ਤੋਂ ਵੱਧ ਸਮਾਂ ਨਹੀਂ ਲਾਉਣਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਲਿਖਿਆ ਬਚਨ, ਭਈ ਹੇ ਪਿਆਰੇ, ਜੇ ਤੂੰ ਸੰਤ ਭਗਤ ਕਹਾਉਣਾ ਚਾਹੁੰਦਾ, ਦੁਨੀਆਂ ਵਿੱਚ ਸੋਭਾ ਪ੍ਰਾਪਤ ਕਰਨੀ ਚਾਹੁੰਦਾ, ਔਰ ਚਾਹੁੰਦਾ ਹੈ ਕਿ ਮੇਰਾ ਲੋਕ ਪ੍ਰਲੋਕ ਸਵਰ ਜਾਏ, ਅਤੇ ਵੇਖੀ ਕਿਤੇ ਐਵੇਂ ਬਨਾਉਟੀ ਜਿਹਾ ਬਣ ਕੇ ਸੰਤ ਨਾ ਬਹਿ ਜਾਈ, ਤੈਨੂੰ ਕੁਝ ਗੁਣ ਧਾਰਨ ਕਰਨੇ ਪੈਣਗੇ। ਭਾਈ ਸਾਹਿਬ, ਭਾਈ ਲਿਖਦੇ ਨੇ ਗੁਰਦਾਸ ਜੀ ਕਿ ਤੁਸਾਂ ਦੀਵਾ ਜਗਦਾ ਵੇਖਿਆ ਹੋਵੇਗਾ, ਦੀਵਾ ਰੌਸ਼ਨੀ ਵੰਡਦਾ ਹੈ, ਪਰ ਕਦੇ ਉਸ ਦੀਵੇ ਨੂੰ ਪੁੱਛਿਆ ਭਈ ਤੂੰ ਇਸ ਹਾਲਤ ਵਿੱਚ ਕਿਵੇਂ ਪੁੱਜਾ, ਕੀ ਹੈ ਤੇਰੇ ਪਾਸ ਜਿਸ ਕਰਕੇ ਤੂੰ ਰੌਸ਼ਨੀ ਵੰਡ ਰਿਹਾ ਹੈ, ਹਨੇਰਾ ਦੂਰ ਕਰ ਰਿਹਾ, ਇਸ ਹਾਲਤ ਤੱਕ ਕਿਵੇਂ ਪਹੁੰਚਾ? ਤਾਂ ਦੀਵਾ ਬੋਲ ਕੇ ਦੱਸੇਗਾ। ਭਾਈ ਸਾਹਿਬ ਕਹਿੰਦੇ ਨੇ ਜੈਸੇ ਤਿਲ ਪੀੜ, ਪਹਿਲਾਂ ਤਿਲ ਬੀਜੇ ਗਏ, ਫਿਰ ਉਹ ਬਰੂਟੇ ਉੱਗੇ ਅਤੇ ਉਹਨਾਂ ਨੇ ਹਨੇਰੀਆਂ ਆਪਣੇ ਸਿਰ 'ਤੇ ਝੱਲੀਆਂ, ਗਰਮੀ ਸਰਦੀ ਸਹਾਰੀ ਉਜਾੜ ਵਿੱਚ ਖੇਤਾਂ 'ਚੋਂ ਬੂਟੇ ਬਣੇ ਰਹੇ, ਉਹਨਾਂ ਨੂੰ ਡੋਡੀਆਂ ਲੱਗੀਆਂ ਵਿੱਚ ਫਲ ਪੈਦਾ ਹੋਇਆ, ਜ਼ਿਮੀਂਦਾਰਾਂ ਨੇ ਉਹਨਾਂ ਨੂੰ ਵੱਢਿਆ ਅਤੇ ਉੱਚੇ ਥਾਵਾਂ 'ਤੇ ਕੋਠਿਆਂ ਆਦਿਕ ਦੇ ਉੱਪਰ ਛੱਤਾਂ 'ਤੇ ਉਹਨਾਂ ਘੋੜੀਆਂ ਬਣਾ ਕੇ ਲਾ ਦਿੱਤੇ। ਧੁੱਪ ਦੇ ਨਾਲ ਜਿਸ ਵੇਲੇ ਡੋਡੀਆਂ ਖਿੜੀਆਂ, ਉਹਨਾਂ ਨੂੰ ਝਾੜ ਝਾੜ ਕੇ ਵਿੱਚੋਂ ਤਿਲ ਕੱਢੇ, ਸੱਟਾਂ ਸਹਾਰੀਆਂ, ਇੰਨੇ ਦੁੱਖ ਸਹਾਰੇ। ਫਿਰ ਉਹਨਾਂ ਤਿਲਾਂ ਨੂੰ ਲੈ ਕੇ ਗਏ ਕੋਹਲੂ ਦੇ ਵਿੱਚ, ਕੋਹਲੂ ਵਿੱਚ ਪਿੜਵਾਇਆ ਗਿਆ, ਫਿਰ ਉਹ ਆਪਣਾ ਆਪ ਪਿੜਵਾ ਕੇ ਵਿੱਚੋਂ ਤੇਲ ਦਾ ਰੂਪ ਧਾਰਿਆ ਉਹਨਾਂ ਤਿਲਾਂ ਨੇ। ਉਸ ਤੇਲ ਨੂੰ ਫਿਰ ਵੀ ਦੀਵੇ 'ਚ ਪਾ ਕੇ ਅੱਗ ਲਾਈ ਗਈ। ਜਿਸ ਵੇਲੇ ਉਹ ਤੇਲ ਸੜਿਆ ਅਤੇ ਸੜ ਸੜ ਕੇ ਆਪਣਾ ਆਪ ਸਾੜ ਸਾੜ ਕੇ ਰੌਸ਼ਨੀ ਵੰਡਣ ਲੱਗ ਪਿਆ। ਭਾਈ ਸਾਹਿਬ ਕਹਿੰਦੇ ਨੇ ਜੈਸੇ ਤਿਲ ਪੀੜ ਤੇਲ ਕੱਢਿਅਤ ਕਸ਼ਟ ਕੈ, ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਜਲਾਇਆ ਗਿਆ ਤੇ ਫਿਰ ਉਜਿਆਰਾ ਪ੍ਰਕਾਸ਼ ਕੀਤਾ ਉਸਨੇ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਰੋਮ ਰੋਮ ਕਰ ਕੱਟ ਜਾਂ ਅਜਾ ਕੋ ਤਨ ਤਾਂ ਕਿ ਤਾਂਤ ਬਾਜਾ ਰਾਗ ਰਾਗਨੀ ਸੋ ਪਿਆਰੋ ਜੀ। ਆ ਜਿਹੜੇ ਸਰੰਦਾ ਤਾਊ ਸਰਬਾਬ ਆਦਿਕ ਤੰਤੀ ਸਾਜ਼ ਹਨ, ਇਹਨਾਂ ਸਾਜ਼ਾਂ ਉੱਪਰ ਜਿਹੜੀਆਂ ਜ਼ੀਲਾਂ ਲਾਈਆਂ ਗਈਆਂ ਹਨ, ਤਾਰਾਂ ਫਿੱਟ ਕੀਤੀਆਂ ਹੋਈਆਂ, ਇਹ ਤਾਰਾਂ ਅੱਜ ਕੱਲ੍ਹ ਆਰਟੀਫਿਸ਼ਲ ਹਨ, ਬਨਾਵਟੀ ਨੇ। ਪੁਰਾਣੇ ਸਮਿਆਂ ਦੇ ਵਿੱਚ ਇਹ ਬੱਕਰੀ ਦੀਆਂ ਆਂਦਰਾਂ ਦੀਆਂ ਤਾਰਾਂ ਸਨ। ਭਾਈ ਸਾਹਿਬ ਕਹਿੰਦੇ ਨੇ ਬੱਕਰੀ ਨੂੰ ਕੱਟਿਆ ਵੱਢਿਆ ਗਿਆ, ਟੁਕੜੇ ਟੁਕੜੇ ਕੀਤਾ ਗਿਆ, ਉਹਦੀਆਂ ਆਂਦਰਾਂ ਨਾੜਾਂ ਕੱਢੀਆਂ ਗਈਆਂ, ਉਹਨਾਂ ਨਾੜਾਂ ਨੂੰ ਸੁਕਾਇਆ ਗਿਆ, ਫਿਰ ਬਰੀਕ ਕੀਤਾ ਗਿਆ ਅਤੇ ਉਹਨਾਂ ਦੇ ਤਾਂ ਹੀ ਫਿਰ ਤਾਰਾਂ ਬਣਾ ਕੇ ਇਹ ਸਰੰਦੇ ਤਾਊ ਸਰਬਾਬ ਆਦਿਕ ਦੇ ਉੱਤੇ ਫਿੱਟ ਕੀਤਾ ਗਿਆ। ਉੱਪਰ ਜਿਸ ਵੇਲੇ ਗੱਜ ਫਿਰਿਆ ਅਤੇ ਜਿਹੜਾ ਸੱਤ ਸੁਰਾਂ ਦਾ ਗਿਆਤਾ ਰਾਗੀ ਆ, ਉਹਨੇ ਸੁਰਾਂ ਦੱਬ ਦੱਬ ਕੇ ਵਿੱਚੋਂ ਮੀਂਡਾਂ ਕੱਢੀਆਂ, ਰਾਗ ਰਾਗਣੀਆਂ ਅਲਾਪੇ ਗਏ, ਉਹਨਾਂ ਦੁਆਰਾ ਕੀਰਤਨ ਹੋਇਆ, ਪਰ ਬੱਕਰੀ ਦਾ ਕੱਖ ਨਹੀਂ ਰਿਹਾ ਤਾਂ ਇਹ ਤੰਤੀ ਸਾਜ਼ ਬਣੇ। ਇਸੇ ਤਰ੍ਹਾਂ ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਭਾਈ ਜੈਸੇ ਤੋਂ ਓਟਾਏ ਕਰ ਦਰਪਣ ਕੀ ਜੈ ਲੋਸ਼ਟ ਸੇਤੀ ਤਾਂ ਤੇ ਕਰ ਗਹਿ ਮੁੱਖ ਦੇਖਤ ਸੰਸਾਰੋ ਜੀ। ਜਿਹਨੂੰ ਅੰਗਰੇਜ਼ੀ ਵਿੱਚ ਮਿਰਰ ਅਤੇ ਪੰਜਾਬੀ 'ਚ ਦਰਪਣ ਕਹਿੰਦੇ ਨੇ, ਸ਼ੀਸ਼ਾ ਵਿਸ਼ੇਸ਼ ਕਿਸਮ ਦਾ ਜਿਹਦੇ ਵਿੱਚ ਦੀ ਸਾਡਾ ਮੁੱਖ ਦਿਸਦਾ। ਕਹਿੰਦੇ ਇਹ ਸ਼ੀਸ਼ਾ ਕਿਵੇਂ ਹੋਂਦ 'ਚ ਆਇਆ, ਇਹਦੇ ਕਣ ਮਿੱਟੀ 'ਚ ਰਲੇ ਹੋਏ ਸਨ, ਸਮਝਦਾਰ ਜਿਹੜੇ ਜਾਣੂ ਹਨ ਇਸਦੇ, ਉਹਨਾਂ ਨੇ ਇਸ ਸ਼ੀਸ਼ੇ ਵਾਲੀ ਮਿੱਟੀ ਨੂੰ ਸੇਕ ਦੇ ਦੇ ਕੇ ਬੜੀ ਯੁਗਤੀ ਦੇ ਨਾਲ ਸ਼ੀਸ਼ੇ ਦੇ ਕਣ ਵੱਖਰੇ ਕੀਤੇ, ਪਿਘਲਾ ਕੇ ਇਕੱਠਾ ਕਰਕੇ ਦਰਪਣ ਬਣਾਇਆ। ਇਸ ਦਰਪਣ ਨੂੰ ਹੱਥ ਵਿੱਚ ਫੜ ਕੇ ਅਤੇ ਫਿਰ ਅਸੀਂ ਆਪਣੇ ਚਿਹਰੇ ਦੇ ਥਿੰਮ ਦਾਗ ਸ਼ਾਹੀਆਂ ਕਿਹੋ ਜਿਹਾ ਚਿਹਰਾ ਮੋਹਰਾ ਵੇਖ ਸਕਦੇ ਹਾਂ। ਇਹ ਦਰਪਣ ਤੁਹਾਡੇ ਚਿਹਰੇ ਦਾ ਪ੍ਰਤੀਬਿੰਬ ਵਿਖਾਉਣ ਵਾਲਾ ਤਾਂ ਬਣਿਆ। ਤਿੰਨ ਪ੍ਰਮਾਣ ਦੇ ਕੇ ਚੌਥੀ ਤੁਕ ਵਿੱਚ ਭਾਈ ਸਾਹਿਬ ਕਹਿੰਦੇ ਨੇ, ਤੈਸੇ ਦੂਖ ਭੂਖ ਸ਼ੁੱਧ ਸਾਧਨਾ ਕੈ ਸਾਧ ਭਏ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਇਸੇ ਤਰ੍ਹਾਂ ਦੁੱਖ ਭੁੱਖ ਨੂੰ ਆਪਣੇ ਸਿਰ 'ਤੇ ਸਹਾਰ ਕੇ ਪਰ ਉਪਕਾਰ ਦੇ ਕਾਰਜ ਕਰਦੇ ਹੋਏ ਔਰ ਬੰਦਗੀ ਕਰਦੇ ਹੋਏ, ਬੰਦਗੀ ਇਨਸਾਨੀਅਤ ਦਾ ਨਾਂ ਹੀ ਆ ਗੁਰਮੁਖੋ। ਧਰਮ ਦੋ ਤਰ੍ਹਾਂ ਦਾ ਹੈ, ਇੱਕ ਤਾਂ ਹੈ ਅਸਧਾਰਨ ਧਰਮ, ਜਿਵੇਂ ਅਸੀਂ ਸਿੱਖਾਂ ਸਾਡੇ ਕਾਇਦੇ ਕਾਨੂੰਨ ਮਰਿਆਦਾ ਵੱਖਰੀ, ਇਸਲਾਮ ਦੀ ਵੱਖਰੀ, ਹਿੰਦੂਆਂ ਦੀ ਵੱਖਰੀ, ਈਸਾਈਆਂ ਦੀ ਵੱਖਰੀ, ਇਹਨੂੰ ਕਹਿੰਦੇ ਨੇ ਅਸਧਾਰਨ ਧਰਮ। ਇੱਕ ਹੈ ਸਧਾਰਨ ਧਰਮ ਜੋ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਧਰਮ ਹੈ, ਉਸ ਨੂੰ ਕਿਹਾ ਜਾਂਦਾ ਹੈ ਸਧਾਰਨ ਧਰਮ, ਸਭ ਦਾ ਸਾਂਝਾ ਇਨਸਾਨੀਅਤ ਵਾਲੇ ਗੁਣ। ਉਸ ਧਰਮ ਦੀ ਵਿਆਖਿਆ ਵਿਦਵਾਨਾਂ ਨੇ ਇੰਝ ਕੀਤੀ ਹੈ, ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਇਹ ਧਰਮ ਦੇ 10 ਚਿੰਨ੍ਹ ਹਨ, ਧਰਮ ਦੇ 10 ਗੁਣ ਹਨ, ਜਿਨ੍ਹਾਂ ਵਿੱਚ ਇਹ ਨਾ ਹੋਣ ਉਹ ਭਾਵੇਂ ਜਿਹੜਾ ਮਰਜ਼ੀ ਬਾਣਾ ਪਾਈ ਫਿਰਨ, ਉਹ ਧਰਮੀ ਨਹੀਂ ਅਖਵਾ ਸਕਣਗੇ। ਅਸਲ ਮਹਿਨੇ 'ਚ ਰੱਬ ਦੇ ਦਰ 'ਤੇ ਧਰਮੀ ਵਜੋਂ ਪ੍ਰਵਾਨ ਨਹੀਂ ਹੋਣਗੇ। ਦੁਨੀਆਂ ਭਾਵੇਂ ਕਹੀ ਜਾਏ ਬੜੇ ਸੰਤ ਨੇ, ਸੱਜਣ ਵੀ ਜਿਹੜਾ ਸੀ ਠੱਗ, ਸੱਜਣ ਹੀ ਕਹਾਉਂਦਾ ਸੀ ਨਾ ਚਿੱਟਾ ਲਿਬਾਸ ਪਾ ਕੇ, ਪਰ ਜੀਆਂ ਨੂੰ ਘਾਤ ਕਰਦਾ ਸੀ। ਇਸੇ ਪ੍ਰਕਾਰ ਖਿਮਾ, ਕਿਸੇ ਦੇ ਕਹੇ ਕੌੜੇ ਕਸੈਲੇ ਵਾਗ ਨੂੰ ਮਾਫ਼ ਕਰ ਦੇਣਾ, ਅਹਿੰਸਾ ਕਤਲ ਨਾ ਕਰਨਾ, ਮਾਰਨਾ ਨਾ ਜੀਆਂ ਨੂੰ, ਦਇਆ ਚਿੱਤ ਦੀ ਨਰਮਾਈ ਵਾਲੀ ਅਵਸਥਾ, ਹਰ ਇੱਕ ਦੇ ਦੁੱਖ ਨੂੰ ਵੇਖ ਕੇ ਪਸੀਜਣਾ। ਇਹ ਭਗਤ ਜੀ ਦੇ ਕੋਲ ਖਬਰੇ ਰੱਬ ਨੇ ਕਿੰਨੀ ਕੁ ਦਇਆ ਉਹਨਾਂ ਦੇ ਹਿਰਦੇ 'ਚ ਪਾਈ ਸੀ, ਜਿਹਨਾਂ ਸੰਸਾਰ ਦੇ ਸੁੱਖਾਂ ਦਾ ਤਿਆਗ ਹੀ ਕਰ ਦਿੱਤਾ ਅਤੇ ਲੋਕਾਂ ਦੇ ਕੰਮ ਆਇਆ ਸਾਰਾ ਜੀਵਨ ਉਹਨਾਂ ਦਾ। ਇਸ ਵਾਸਤੇ ਧੌਲ ਧਰਮ ਦਇਆ ਕਾ ਪੂਤ ਮੇਰੇ ਗੁਰਦੇਵ ਕਹਿੰਦੇ ਨੇ, ਧਰਮ ਦੀ ਪੈਦਾਇਸ਼ ਹੀ ਦਇਆ ਵਿੱਚੋਂ ਹੈ। ਜਿਸ ਮਨੁੱਖ ਦੇ ਪਾਸ ਦਇਆ ਨਹੀਂ, ਕਿਸੇ ਨੂੰ ਦੁਖੀ ਵੇਖ ਕੇ ਕੋਲੋਂ ਦੀ ਲੰਘ ਜਾਂਦਾ, ਬੁੱਕਲ ਵੱਟ ਕੇ ਪਾਸਾ ਵੱਟ ਕੇ ਲੰਘ ਜਾਂਦਾ, ਉਹ ਧਰਮੀ ਨਹੀਂ ਹੋ ਸਕਦਾ। ਜਿਹੜਾ ਦੂਜਿਆਂ ਦੇ ਕੰਮ ਆਉਂਦਾ, ਦਇਆਵਾਨ ਹੈ, ਭਲਾ ਕਰਦਾ, ਜਿੰਨਾ ਉਹਦੇ 'ਚ ਸਮਰੱਥਾ ਉਹਦਾ ਦੁੱਖ ਦੂਰ ਕਰਨ ਦਾ ਯਤਨ ਕਰਦਾ, ਉਹ ਹੀ ਧਰਮੀ ਅਖਵਾ ਸਕਦਾ, ਉਹ ਹੀ ਰੱਬ ਦਾ ਸੰਤ ਅਖਵਾ ਸਕਦਾ। ਇਸ ਵਾਸਤੇ ਸਮਾਂ ਸੰਪੂਰਨ ਹੋ ਗਿਆ ਜਿੰਨਾ ਮੈਨੂੰ ਮਿਲਿਆ ਸੀ, ਖਿਮਾ ਦਾ ਜਾ ਚੁੱਕਾਂ, ਹੋਈਆਂ ਭੁੱਲਾਂ ਚੁੱਕਾਂ ਆਪ ਸੰਗਤ ਨੇ, ਸਤਿਗੁਰਾਂ ਨੇ ਮਾਫ਼ ਕਰ ਦੇਣੀਆਂ। ਜੋ ਸਿੱਖਿਆਦਾਇਕ ਬਚਨ ਮੁੱਖ ਤੋਂ ਸਤਿਗੁਰਾਂ ਕਢਵਾਏ ਹਨ, ਇਹ ਸਤਿਗੁਰੂ ਰਹਿਮਤ ਕਰਕੇ ਮੇਰੇ ਵੀ ਅੰਦਰ ਵਸਾਉਣ, ਆਪ ਜੀ ਨੂੰ ਵੀ ਅਮਲ ਕਰਨ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।